ਭੁੱਖ ਦੀ ਤ੍ਰਿਪਤੀ ਲਈ ਸਾਡੇ ਅੰਦਰ ਜੀਵ ਆਤਮਾ ਹੈ, ਜੀਵ ਆਤਮਾ ਨੂੰ ਵੀ ਖੁਰਾਕ ਚਾਹੀਦੀ। ਉਹਦੀ ਖੁਰਾਕ ਹੈ ਸਿਮਰ ਸਿਮਰ ਨਾਮ ਵਾਰੰਵਾਰ, ਨਾਨਕ ਜੀ ਕਾ ਇਹ ਹੈ ਆਧਾਰ। ਅਤੇ ਉਹ ਆਤਮਕ ਭੋਜਨ ਜਿਹੜਾ ਮਿਲੇਗਾ ਸਤਸੰਗਤ 'ਚੋਂ, ਇਸ ਲਈ ਹਜ਼ੂਰ ਨੇ ਸੋਧਰ ਵਿੱਚ ਸਾਨੂੰ ਇਹ ਦ੍ਰਿੜ ਕਰਵਾਇਆ, ਕਾਹਰੇ ਮਨ ਚਿੱਤ ਮੈਂ ਉੱਦਮ, ਕਿਉਂ ਚਿੰਤਾ ਕਰਨਾ, ਉੱਦਮ ਕਰ, ਕਿਉਂਕਿ ਤੇਰੀ ਰੋਜ਼ੀ ਦਾ ਆਹਰ ਕਰਤਾ ਪੁਰਖ ਨੂੰ ਹੈ। ਪਰ ਸਾਰੀ ਉਮਰ ਤੂੰ ਰੋਟੀ ਰੋਜ਼ੀ ਵਾਸਤੇ ਹੀ ਉੱਦਮ ਕਰੀ ਜਾਏਗਾ, ਉੱਦਮ ਕਰਨਾ ਹੈ। ਹਜ਼ੂਰ ਕਹਿੰਦੇ ਨੇ ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਹਜ਼ੂਰ ਕਹਿੰਦੇ ਨੇ ਸਿੱਖ ਪੁੱਤਰਾ, ਸਤਸੰਗਤ ਵਿੱਚ ਜਿਹੜਾ ਮਿਲ ਗਿਆ ਉਹਦਾ ਪਾਰ ਉਤਾਰਾ ਹੋ ਗਿਆ। ਕਿਉਂ? ਕਿ ਉੱਥੇ ਗੁਰੂ ਦੀ ਕਿਰਪਾ ਦਾ ਮੀਂਹ ਵਸ ਰਿਹਾ, ਅਤੇ ਗੁਰੂ ਦੀ ਕਿਰਪਾ ਦੁਆਰਾ ਪਰਮ ਪਦ ਦੀ ਪ੍ਰਾਪਤੀ ਹੋ ਗਈ। ਫਿਰ ਜਿਹੜੇ ਸੁੱਕੇ ਕਾਸ਼ਟ, ਸੁੱਕੇ ਕਾਠ, ਜਿਹੜੇ ਕਠੋਰ ਜੀਵ ਨੇ, ਉਹ ਵੀ ਸੰਗਤ ਵਿੱਚ ਜਾ ਕੇ ਹਰੇ ਹੋ ਜਾਂਦੇ ਨੇ। ਉਦੋਂ ਕਹਿੰਦੇ ਉੱਦਮ ਕਰ ਸਤਸੰਗਤ ਵਿੱਚ ਮਿਲਣ ਦਾ। ਇੱਥੇ ਹਜ਼ੂਰ ਵਿਸ਼ਵਾਸ ਦਵਾਉਂਦੇ ਨੇ ਵੀ ਹਰ ਇੱਕ ਲੋਕ ਵਿੱਚ ਉਹਦਾ ਆਸਣ ਹੈ ਔਰ ਉਹਦੇ ਭੰਡਾਰੇ ਭਰੇ ਹੋਏ ਨੇ। ਜੋ ਕੁਛ ਪਾਇਆ ਸੋ ਏਕਾ ਵਾਰ, ਕਰਤਾ ਪੁਰਖ ਨੇ ਉਹਨਾਂ ਭੰਡਾਰਿਆਂ ਵਿੱਚ ਜਿਹੜੀ ਜਿਹੜੀ ਚੀਜ਼ ਦੀ ਮਨੁੱਖ ਨੂੰ ਲੋੜ ਸੀ, ਜੋ ਜੋ ਕੁਛ ਚਾਹੀਦਾ ਸੀ, ਉਹ ਸਾਰੇ ਦਾ ਸਾਰਾ ਇੱਕੋ ਵਾਰੀ ਹੀ ਧਰਤੀ ਵਿੱਚ ਉਹਨਾਂ ਭੰਡਾਰਿਆਂ ਵਿੱਚ ਪਾ ਦਿੱਤਾ। ਹੁਣ ਧਰਤੀ ਹੈ, ਇਹਦੇ ਵਿੱਚੋਂ ਅੰਨ ਉਪਜਦਾ ਹੈ। ਕਦੋਂ ਤੋਂ ਉਪਜਦਾ ਹੈ? ਜਦੋਂ ਤੋਂ ਧਰਤੀ ਰਚੀ ਗਈ। ਕਰੋੜਾਂ ਸਦੀਆਂ ਗੁਜ਼ਰ ਗਈਆਂ ਨੇ, ਉਸ ਧਰਤੀ ਦੇ ਉੱਤੋਂ ਜੀਵ ਆਪਣੀ ਉਪਜੀਵਿਕਾ ਕੱਢ ਕੱਢ ਕੇ ਖਾ ਰਹੇ ਨੇ, ਲੇਕਿਨ ਧਰਤੀ ਵਿੱਚ ਭੰਡਾਰਾ ਭਰਿਆ ਪਿਆ, ਕਿਉਂਕਿ ਕਰਤਾ ਪੁਰਖ ਆਪ ਉਹਦੀ ਹੋਂਦ ਹੈ ਔਰ ਇਹਨਾਂ ਭੰਡਾਰਿਆਂ ਵਿੱਚ ਇੱਕੋ ਵਾਰੀ ਭਰਪੂਰ ਕਰ ਦਿੱਤਾ। ਹਜ਼ੂਰ ਕਹਿੰਦੇ ਨੇ ਇੱਕ ਕੰਮ ਕਰਨਾ, ਇਹਨਾਂ ਭੰਡਾਰਿਆਂ 'ਤੇ ਕਬਜ਼ਾ ਕਰਨ ਦੀ ਹਵਸ ਨਾ ਰੱਖਣਾ, ਕਿਉਂਕਿ ਮਨੁੱਖ ਦੀ ਆਦਤ ਹੈ ਜਦੋਂ ਇਹਨੂੰ ਕੋਈ ਭੰਡਾਰ ਮਿਲ ਜਾਏ ਫਿਰ ਕਹਿੰਦੇ ਸਾਰੇ ਦਾ ਸਾਰਾ ਮੇਰੇ ਕੋਲ ਆ ਜਾਏ। ਹਜ਼ੂਰ ਕਹਿੰਦੇ ਨੇ ਇਹਨਾਂ ਨੂੰ ਖਾਓ, ਇਹਨਾਂ ਨੂੰ ਖਰਚੋ, ਇਹਨਾਂ ਨੂੰ ਵੰਡੋ। ਅਤੇ ਹਜ਼ੂਰ ਦੀ ਇੱਕ ਨਵੀਂ ਥਿਊਰੀ ਸੀ, ਇਹਨਾਂ ਭੰਡਾਰਿਆਂ ਵਿੱਚੋਂ ਖਾਵ ਹੈ, ਖਰਚ ਹੈ, ਰਲ ਮਿਲ ਭਾਈ, ਟੋਟ ਨਾ ਆਵੇ, ਵੱਧ ਦੋ ਜਾਏ। ਜੇ ਤੈਨੂੰ ਕਰਤਾ ਪੁਰਖ ਨੇ ਧਨ ਦਿੱਤਾ ਹੈ ਤਾਂ ਸੰਬੰਧ ਕੱਢ, ਗਰੀਬਾਂ ਵਾਸਤੇ ਵਰਤ ਕੇ ਖਾ, ਕਦੀ ਥੋੜ੍ਹੇਗਾ ਨਹੀਂ। ਜੇ ਤੈਨੂੰ ਕਰਤਾ ਪੁਰਖ ਨੇ ਆਤਮਕ ਖਜ਼ਾਨਾ ਬਖਸ਼ਿਆ ਤਾਂ ਹਜ਼ੂਰ ਨੇ ਕਿਹਾ ਵੀ ਇਹ ਜਿਹੜੇ ਭੰਡਾਰੇ ਨੇ ਨਾ, ਇਹਨਾਂ ਦੀ ਸੋਝੀ ਸਾਨੂੰ ਹੋ ਆਈ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਹਮ ਧਨ ਮੰਤ ਭਾਗਟ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ। ਅਸੀਂ ਧਨਵਾਨ ਹੋ ਗਏ ਹਾਂ, ਕਿਉਂ? ਕਿਉਂਕਿ ਹਰ ਨਾਮ ਦਾ ਭੰਡਾਰਾ ਸਾਨੂੰ ਮਿਲ ਗਿਆ। ਨਾਮ ਜਪਦੇ 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 ਇਹ ਭੰਡਾਰ ਭਰਦੇ 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 ਆਪਣੀ ਸਾਨੂੰ ਉਸ ਭੰਡਾਰੇ 'ਤੇ ਜਾ ਕੇ ਹੱਥ ਪੈ ਗਿਆ ਜਿਹੜਾ ਕਰਤਾ ਪੁਰਖ ਦਾ। ਹਜ਼ੂਰ ਕਹਿੰਦੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਮੈਂ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲ ਕੇ ਵੇਖਿਆ। ਅਤੇ ਹਜ਼ੂਰ ਕਹਿੰਦੇ ਨੇ ਮੇਰੇ 'ਚ ਇਹ ਭਾਵਨਾ ਨਹੀਂ ਆਈ ਕਿ ਇਸ ਭੰਡਾਰੇ ਨੂੰ ਹੁਣ ਮੈਂ ਹੀ ਰੱਖਾਂ, ਇਹ ਮੇਰੇ ਕਬਜ਼ੇ ਵਿੱਚ ਹੀ ਰਹੇ, ਦੂਜੇ ਕਿਸੇ ਨੂੰ ਧੂੰ ਨਾ ਲੱਗੇ। ਹਜ਼ੂਰ ਕਹਿੰਦੇ ਮੇਰੇ ਮਨ ਵਿੱਚ, ਮੇਰੇ ਅੰਦਰ ਸਾਰੇ ਦਾ ਸਾਰਾ ਤਾਂ ਮੇਰੇ ਮਨ ਪਿਆ ਨਿਧਾਨਾ, ਜਿਸ ਵੇਲੇ ਇੱਕ ਗੁਰ 'ਤੇ ਪਾਇਆ। ਅਤੇ ਹਜ਼ੂਰ ਨੇ ਕਿਹਾ ਸੀ ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ, ਗੁਰ ਸਤਿਗੁਰ ਸੱਚਾ ਸ਼ਾਹੋ ਹੈ, ਸਿੱਖ ਦੇ ਹਰ ਰਾਸੇ। ਭੰਡਾਰਿਆਂ ਦਾ ਮੂੰਹ ਖੋਲ ਦਿੰਦਾ ਕਰਤਾ ਪੁਰਖ, ਗੁਰੂ ਭੰਡਾਰੇ ਖੋਲ ਦਿੰਦਾ। ਲਓ ਜੀ, ਫਿਰ ਹਜ਼ੂਰ ਕਹਿੰਦੇ ਨੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਪਿਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੁਲ, ਅਤੁਲ ਅਤੇ ਅਖੁੱਟ ਭੰਡਾਰੇ ਭਰੇ ਹੋਏ ਨੇ। ਹਜ਼ੂਰ ਅਗਲੀ ਗੱਲ ਸਾਨੂੰ ਸਮਝਾਉਂਦੇ ਨੇ ਅਤੇ ਦ੍ਰਿੜ ਕਰਵਾਉਂਦੇ ਨੇ, ਖਾਵ ਹੈ ਖਰਚ ਹੈ ਰਲ ਮਿਲ ਪਾਈ। ਜਿਹੜੇ ਗੁਰੂ ਕੇ ਸਿੱਖ ਨੇ, ਜਿਹੜੇ ਸੰਤੋਖੀ ਨੇ, ਉਹ ਇਹਨੂੰ ਖਾਂਦੇ ਵੀ ਨੇ ਅਤੇ ਖਰਚਦੇ ਵੀ ਨੇ। ਦੋ ਗੱਲਾਂ ਜਿਹੜੀਆਂ ਗੁਰੂ ਨੇ ਦੱਸੀਆਂ ਨੇ ਨਾ, ਇਹਨਾਂ ਨੂੰ ਸਿੱਖ ਨੇ ਪੱਲੇ ਬੰਨਣ। ਇਹ ਖਾਣਾ ਅਤੇ ਖਾ ਕੇ ਢਿੱਡ 'ਤੇ ਹੱਥ ਨਹੀਂ ਮਾਰਨਾ, ਬਲਕਿ ਖਾਣਾ ਆਵਾਜ਼ ਦੇ ਕੇ ਗੁਰੂ ਕਾ ਲੰਗਰ ਤਿਆਰ ਹੈ, ਕੋਈ ਆਓ। ਜੇ ਤੁਹਾਡੇ ਕੋਲ ਨਾਮ ਖਜ਼ਾਨਾ ਹੈ, ਕੋਠੇ 'ਤੇ ਚੜ੍ਹ ਕੇ ਅਤੇ ਪੱਲੂ ਫੇਰੋ, ਗੁਰ ਲਾ ਦੋਰੇ ਗੁਰ ਲਾ ਦੋਰੇ, ਮੈਨੂੰ ਗੁਰੂ ਲੱਭ ਪਿਆ ਜੇ, ਆ ਜਾਓ ਗੁਰੂ ਦੇ ਦਰਸ਼ਨਾਂ ਦੇ ਮੁਤਲਾਸ਼ੀਓ। ਮੇਰੇ ਇਕੱਲੇ ਦਾ ਹੱਕ ਨਹੀਂ ਗੁਰੂ ਦਰਸ਼ਨਾਂ 'ਤੇ, ਬਲਕਿ ਸਾਰੇ ਆਓ। ਜਿਉਂ ਜਿਉਂ ਸਾਰੇ ਆਓਗੇ, ਖੁੱਲ੍ਹੇ ਹੱਠ ਹੋਆ ਵਪਾਰ, ਇਸ ਵਪਾਰ ਦੇ ਵਿੱਚ ਅਸੀਂ ਸਾਰੇ ਬਣ ਜਾ ਰਹੇ ਹਾਂ। ਇਸ ਲਈ ਆਓ ਇੱਥੋਂ ਟਾਂਡਾ ਲੱਦੀਏ, ਇੱਥੋਂ ਲੱਦ ਕੇ ਵਪਾਰ ਕਰਕੇ ਅਤੇ ਕਰਤਾ ਪੁਰਖ ਦੀ ਦਰਗਾਹ ਵਿੱਚ ਸੁਰਖਰੂ ਹੋ ਕੇ ਤਨਮੰਤ ਨਾਮ ਕੇ ਬਣ ਜਾ ਰਹੇ। ਹਜ਼ੂਰ ਕਹਿੰਦੇ ਖਾਮ ਹੈ ਖਰਚ ਹੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਇਹ ਹੈ ਗੁਰੂ ਕਾ ਖਜ਼ਾਨਾ, ਇਹਦੇ ਨਾਲ ਸਾਂਝ ਉਹਦੀ ਪੈਂਦੀ ਹੈ ਜਿਹੜਾ ਗੁਰੂ ਅੱਗੇ ਢਹਿ ਪਵੇ। ਜਿਹਦੇ ਮਨ ਵਿੱਚ ਇਹ ਭਾਵਨਾ ਆ ਜਾਏ, ਖਾਣਾ ਵੀ ਹੈ ਵੰਡ ਕੇ ਖਾਣਾ, ਖਰਚਣਾ ਵੀ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰੂ ਦੀ ਸ਼ਰਣੀ ਪੈ ਗਿਆ, ਉਹਨਾਂ ਨੂੰ ਇਸ ਖਜ਼ਾਨੇ ਦੀ ਭਾਈ ਵਾਲੀ ਸਾਂਝੀ ਵਾਲੀ ਉਹ ਗੁਰੂ ਬਣਾਉਂਦਾ। ਹਜ਼ੂਰ ਕਹਿੰਦੇ ਜੋ ਕੁਛ ਪਾਇਆ ਸੋ ਏਕਾ ਵਾਰ, ਇਹ ਸ਼ਬਦ ਦਾ ਖਜ਼ਾਨਾ। ਅਤੇ ਹਜ਼ੂਰ ਨੇ ਕਿਹਾ ਸੀ ਸ਼ਬਦ ਅਖੁੱਟ, ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਇਹ ਐਡਾ ਧਨ ਅਖੁੱਟ ਧਨ ਹੈ, ਇਹਨੂੰ ਖਾਈ ਜਾ ਇਹਨੂੰ ਖਰਚੀ ਜਾ, ਕਦੀ ਨਿਖੁੱਟੇਗਾ ਨਹੀਂ। ਕਰ ਕਰ ਵੇਖੈ ਸਿਰਜਣਹਾਰ, ਸਿਰਜਣਹਾਰ ਕਹਿੰਦੇ ਨੇ ਰਚਨਹਾਰ, ਜਿਹੜਾ ਕਰਤਾ ਪੁਰਖ ਹੈ ਜਿਹਨੇ ਸਾਰੀ ਰਚਨਾ ਰਚੀ ਹੋਈ ਹੈ, ਉਹ ਇਸ ਰਚਨਾ ਨੂੰ ਰਚ ਰਚ ਕੇ ਫਿਰ ਇਹਦੀ ਦੇਖਭਾਲ ਕਰਦਾ, ਇਹਦੀ ਨਿਗਾਹਬਾਨੀ ਕਰਦਾ, ਇਹਦੀ ਸਾਰ ਸੰਭਾਲ ਕਰਦਾ, ਸਾਰਿਆਂ ਉੱਤੇ ਉਹਨੇ ਆਪਣੀ ਨਜ਼ਰ ਰੱਖੀ ਹੋਈ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦੇ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੇ ਹੈ। ਹਜ਼ੂਰ ਕਹਿੰਦੇ ਕਰਤਾ ਪੁਰਖ ਆਪਣੀ ਸ੍ਰਿਸ਼ਟੀ ਨੂੰ ਰਚ ਰਚ ਕੇ ਇਹਦੀ ਸਾਰ ਸੰਭਾਲ ਕਰ ਰਿਹਾ। ਤਾਂ ਹੀ ਹਜ਼ੂਰ ਨੇ ਕਿਹਾ ਸੀ ਨਾਨਕ ਚਿੰਤਾ ਮਤ ਕਰੋ, ਟੇਕ ਰੱਖੋ ਉਹਦੀ, ਜੀ ਮੈਂ ਚਿੰਤਾ ਨਾ ਕਰਾਂ ਕੀ ਬਣੇਗਾ। ਹਜ਼ੂਰ ਕਹਿੰਦੇ ਨੇ ਚਿੰਤਾ ਤਿਸ ਹੀ ਹੈ ਜਿਹਨੇ ਤੈਨੂੰ ਪੈਦਾ ਕੀਤਾ ਹੈ, ਉਹਨੂੰ ਚਿੰਤਾ ਹੈ ਤੇਰੀ ਰੋਜ਼ੀ ਦੀ। ਤੂੰ ਕਰਤਾ ਪੁਰਖ ਦੇ ਇਸ ਗੈਸਟ ਹਾਊਸ ਵਿੱਚ ਮਹਿਮਾਨ ਹੈ, ਸਾਡੇ ਘਰ ਕੋਈ ਮਹਿਮਾਨ ਆ ਜਾਏ, ਅਸੀਂ ਕਹਿੰਦੇ ਹਾਂ ਵੀ ਘਰ ਦੇ ਵਿੱਚੋਂ ਕੋਈ ਵਸਤੂ ਅਜਿਹੀ ਨਾ ਰਵੇ ਜਿਹੜੀ ਅਸੀਂ ਇਹਦੇ ਤੋਂ ਲੁਕਾ ਕੇ ਰੱਖੀਏ, ਕਿਉਂਕਿ ਸਾਡਾ ਮਹਿਮਾਨ ਹੈ। ਪਰ ਅਸੀਂ ਆਏ ਹਾਂ ਕਰਤਾ ਪੁਰਖ ਦੇ ਮਹਿਮਾਨ ਖਾਨੇ ਵਿੱਚ, ਇਹ ਸੰਸਾਰ ਜਿਹੜਾ ਹੈ ਇਹ ਕਰਤਾ ਪੁਰਖ ਦਾ ਗੈਸਟ ਹਾਊਸ ਹੈ, ਮਹਿਮਾਨ ਖਾਨਾ। ਉਦੋਂ ਕਹਿੰਦੇ ਜੇ ਇੱਥੇ ਆਇਆ ਤਾਂ ਫਿਰ ਨਿਸ਼ਚਿੰਤ ਰਹੋ, ਮੈਂ ਕਿਸੇ ਦਾ ਮਹਿਮਾਨ ਹਾਂ। ਕੋਈ ਛੋਟੇ ਮੋਟੇ ਦਾ ਮਹਿਮਾਨ ਹੋਵੇ ਤਾਂ ਉਹਨੂੰ ਕਹਿੰਦਾ ਮੇਰੀ ਅੱਜ ਦੀ ਰੋਟੀ ਦਾ ਤਾਂ ਉਹਨੂੰ ਫਿਕਰ ਹੈ, ਮੈਨੂੰ ਤਾਂ ਕੋਈ ਫਿਕਰ ਨਹੀਂ। ਹਜ਼ੂਰ ਕਹਿੰਦੇ ਨਿਸ਼ਚਿੰਤ ਹੋ ਜਾ, ਕਿਉਂ ਕਿ ਕਰਤਾ ਪੁਰਖ ਨੇ ਤੇਰਾ ਸਾਰਾ ਖਾਦ ਖੁਰਾਕ ਦਾ ਪਹਿਨਣ ਦਾ ਸਾਰਾ ਸਮਾਨ ਅੱਗੇ ਪਹੁੰਚਾਇਆ ਹੈ। ਆਦੇਸ਼ ਤਿਸ ਆਦੇਸ਼, ਹਜ਼ੂਰ ਕਹਿੰਦੇ ਨੇ ਫਿਰ ਜਿਹੜਾ ਏਡਾ ਸ਼ਕਤੀਸ਼ਾਲੀ ਕਰਤਾ ਪੁਰਖ ਹੈ, ਹਰ ਇੱਕ ਬ੍ਰਹਿਮੰਡ ਵਿੱਚ ਆਸਣ ਲਾਈ ਬੈਠਾ ਹੈ, ਬ੍ਰਹਿਮੰਡ ਵਿੱਚ ਹੀ ਨਹੀਂ ਬਲਕਿ ਬ੍ਰਹਿਮੰਡ ਦੇ ਕਣ ਕਣ ਵਿੱਚ ਉਹਦਾ ਆਸਣ ਹੈ, ਕੋਈ ਜ਼ਰਾ ਵੀ ਉਹਦੀ ਹੋਂਦ ਤੋਂ ਖਾਲੀ ਨਹੀਂ। ਫਿਰ ਉਹਦੇ ਭੰਡਾਰ ਭਰੇ ਹੋਏ ਨੇ, ਸਦਾ ਹੀ ਭਰੇ ਭਰਪੂਰ ਨੇ, ਫਿਰ ਮੈਂ ਕਿਉਂ ਨਾ ਉਹਦੀ ਸ਼ਰਣੀ ਪੈ ਜਾਵਾਂ। ਤਾਂ ਹਜ਼ੂਰ ਕਹਿੰਦੇ ਨੇ ਆਦੇਸ਼ ਪ੍ਰਣਾਮ ਕਰਨੀ ਹੈ ਉਹਨੂੰ ਜਿਹੜਾ ਆਦਿ अनिल अनाद अनाहत जुग जुग एको वेस। जिदा एक वेस है, जिदा वेस बार बार बदलता नहीं। हाँ? अगली पौड़ी कर लेने हैं। एक दू जीभ हूं लख हूं हैं, लख हो वह लख बीस, लख लख गेड़ा आखिए हैं, एक नाम जगदीश, एत राह पत पवड़िया चढ़िए होए इक्कीस, सुन गल्ला आकाश की कीटा आई रीस, नानक नदरी पाई है कूड़ी कूड़ा ठीस। एदे विच हजूर ने एक गल सानू दृढ़ करवाई है। ओ ए पहली जिन्नू करता पुरख नाल मिलाप दी चाह है, जिदे अंदर ए लोचा है कि मैं अपने पति परमेश्वर नू मिलना है, हजूर कहंदे ने उन्नू फिर ऐस राह ते चलना पएगा। केड़े राह ते? राह है जपण दा मार्ग, सिमरन दा मार्ग। ओ जी इस राह ते की है? हजूर कहंदे ने ए राह जेड़ा है चढ़ाई दा राह, चढ़ना पुरुषार्थ करना है, उद्यम करना है। दुनिया जेड़ी है ना निवाण वल जा रही है, ढंडी कला विच विचर रही है, माया दी तिलकण बाजी विच तिलक दी जा रही है। हजूर कहंदे ने मैं तेनू चढ़ा के करता पुरख दे महल वल ले जाना है, ते उस महल दे उत्ते पति परमेश्वर दे मिलाप लई ए जपदियां पौड़ियां। जे इन्हां पौड़ियां नू चढ़ जाइए फिर पति परमेश्वर दा मिलाप अजिहा हुंदा है कि उहदे विच ही लीन हो जाईदा। फिर जीव स्त्री ते पति दो नहीं बल्कि एक। ते महाराज ने सानू निशाना भी ये दिता है, ये ठीक है भई असी भी माया दी रोड विच रुड़े जा रहे हां, जिहड़ा निशाना है ना धन पिर ए ना आखियां बहन इकट्ठे होए, एक जोत दोए मूर्ति तन पिर कहियां सोए। ये साडा गुरमत दा निशान है, क्योंकि ये है परमार्थ दा राह, ते परमार्थ दा राह जेड़ा ये सौखा नहीं। ये है खंडे दी धार ते चलण वाली गल, भगतां की चाल निराली जी के हो जाई, चाला निराली भगतां केरी बिखम मार्ग चलना, लब लोभ अहंकार तज तृष्णा बहुत नाही बोलना, खन्यो तिखी वालो निकी एत मार्ग जाना। इस मार्ग उत्ते चलना पैना है जिहड़ा खन्यो खंडे नालों तिख है वाल नालों बरीक है। ये राह है गुरु दे अनुशासन विच चलण वाला, ते गुरु ने सानू अनुशासन दिता है ए गुर सिख मीत चरो गुर चाली, जो गुर कहे सोई पल मानो हर हर कथा निराली। जेड़ा गुरु ने हुक्म कीता है ते हुक्मन सिर हुक्म गुरु ने कीता है, एको नाम हुक्म है नानक सतगुर दिया बुझाए जी। ਗੁਰੂ ਨੇ ਸੋਝੀ ਦੇ ਦਿੱਤੀ, ਬਾਕੀਆਂ ਤੋਂ ਪਤਾ ਨਹੀਂ ਲੱਗਾ। ਉਹ ਤਾਂ ਕਹਿੰਦੇ ਜੀ ਕਰਮ ਕਾਂਡ ਕਰੀ ਜਾਓ, ਕਰਮ ਕਰੀ ਜਾਓ, ਤੀਰਥ ਯਾਤਰਾ ਕਰੋ, ਪੁੰਨ ਕਰੋ, ਦਾਨ ਕਰੋ, ਦਇਆ ਕਰੋ, ਤਪ ਕਰੋ। ਹਜ਼ੂਰ ਕਹਿੰਦੇ ਨੇ ਇਹ ਜਿਹੜੇ ਕਰਮ ਨੇ ਇਹ ਹੈ ਕਰਮ ਕਾਂਡ। ਹਜ਼ੂਰ ਕਹਿੰਦੇ ਨੇ ਹਰ ਬਿਨ ਸਭ ਕੁਛ ਮੈਲਾ ਸੰਤੋ, ਇਹ ਜਿਹੜੇ ਕਰਮ ਨੇ ਨਾ, ਕੋਈ ਤੀਰਥ ਯਾਤਰਾ ਕਰੇਗਾ ਇਹ ਮੈਲਾ ਕਰਮ ਹੋ ਜਾਏਗਾ। ਕਿਉਂ? ਕਿ ਤੀਰਥ ਯਾਤਰਾ ਕਰਕੇ ਆਇਆ, ਆ ਕੇ ਸਾਰੇ ਮਹੱਲੇ 'ਚ ਪਹਿਲਾਂ ਤੋਂ ਉੱਥੋਂ ਦਾ ਵੰਡੇਗਾ ਪ੍ਰਸ਼ਾਦ ਆ ਕੇ। ਇਸ ਵਾਸਤੇ ਨਹੀਂ ਕਿ ਮੈਂ ਉੱਥੋਂ ਪ੍ਰਸ਼ਾਦ ਲੈ ਕੇ ਆਇਆ ਅਤੇ ਤੁਸੀਂ ਵੀ ਉਹਦੇ ਸਾਂਝੀ ਵਾਲ ਬਣੋ, ਬਲਕਿ ਹਰ ਇੱਕ ਨੂੰ ਪਤਾ ਲੱਗੇ ਕਿ ਫਲਾਣਾ ਜੀ ਤੀਰਥ ਯਾਤਰਾ ਕਰਕੇ ਆਇਆ, ਤੀਰਥ ਯਾਤਰੀ ਹੈ, ਉਹਦਾ ਰੋਹ ਪਾਉਂਦਾ। ਹਜ਼ੂਰ ਕਹਿੰਦੇ ਨੇ ਤੀਰਥਾਂ 'ਤੇ ਤਾਂ ਜਾਣਾ ਸੀ ਮੈਲ ਧੋਣ ਲਈ, ਤੂੰ ਉਲਟਾ ਹੰਕਾਰ ਲੈ ਕੇ ਆ ਗਿਆ। ਹਜ਼ੂਰ ਕਹਿੰਦੇ ਨੇ ਜੇ ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਹਰ ਕੀਰਤਨ ਮੈਂ ਇਹੋ ਮਨ ਜਾਗੈ। ਬਾਕੀ ਜਿੰਨੇ ਕਰਮ ਕਰੇਗਾ ਤੇਰਾ ਮਨ ਸੁੱਤਾ ਰਹੇਗਾ, ਜਾਗ ਨਹੀਂ ਸਕਦਾ, ਲੇਕਿਨ ਜਦੋਂ ਤੂੰ ਪ੍ਰਭੂ ਦੀ ਸਿਫਤ ਸਲਾਹ ਕਰੇਗਾ ਅਤੇ ਸਿਫਤ ਸਲਾਹ ਕਰੇਗਾ ਇੱਕ ਮਨ ਇੱਕ ਚਿੱਤ ਹੋ ਕੇ, ਵਜਦ ਵਿੱਚ, ਭਾਵਨਾ ਵਿੱਚ, ਸ਼ਰਧਾ ਵਿੱਚ, ਵਿਸ਼ਵਾਸ ਵਿੱਚ, ਦ੍ਰਿੜਤਾ ਵਿੱਚ ਆ ਕੇ, ਉਦੋਂ ਤੇਰਾ ਮਨ ਮਾਇਆ ਦੀ ਨੀਂਦ ਵਿੱਚੋਂ ਜਾਗ ਉੱਠੇਗਾ ਔਰ ਜਾਗ ਕੇ ਨਾਲ ਵਸਦੇ ਹੋਏ ਪਤੀ ਦੀ ਪਛਾਣ ਕਰ ਲੈ। ਪ੍ਰਭੂ ਤਾਂ ਦੂਰ ਨਹੀਂ, ਨੇੜਾ ਹੈ, ਦੂਰ ਨਾ ਜਾਣਿਓ। ਮਹਾਰਾਜ ਤਾਂ ਕਹਿੰਦੇ ਨੇ ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋਹੇ, ਲੇਕਿਨ ਨਾਲ ਹੁੰਦਿਆਂ ਹੋਇਆਂ ਸਾਨੂੰ ਸੋਝੀ ਨਹੀਂ, ਮਿਲਾਪ ਕਿਵੇਂ ਹੋਵੇ। ਹਜ਼ੂਰ ਕਹਿੰਦੇ ਨੇ ਚਲੋ ਮੈਂ ਤੁਹਾਨੂੰ ਪਤੀ ਪਰਮੇਸ਼ਰ ਨਾਲ ਮਿਲਾਪ ਕਰਾਉਣਾ, ਪਕੜ ਲਓ ਮੇਰੀ ਉਂਗਲੀ ਅਤੇ ਨਾਲੇ ਨਾਲ ਚਲੀ ਆ। ਹੁਣ ਗੱਲ ਇਹ ਹੈ, ਇੱਕ ਸਾਡੇ ਵਿਦਵਾਨ ਸੱਜਣ ਨੇ ਅਤੇ ਉਹਨਾਂ ਨੇ ਇੱਕ ਇਸ ਪੌੜੀ ਦਾ ਟੀਕਾ ਕੀਤਾ ਅਤੇ ਵਿਦਵਾਨ ਵੀ ਨੇ, ਡਾਕਟਰ, ਡਾਕਟਰੇਟ ਹੈ ਉਹਨਾਂ ਕੋਲ, PhD ਦੀ ਡਿਗਰੀ ਹੈ। ਉਹ ਲਿਖਦੇ ਨੇ ਇੱਕ ਹੋਰ ਨਿਸ਼ਫਲ ਢੰਗ ਜੀਵ ਨਾਲ ਰਟਣ ਦਾ ਕਿਹਾ ਗਿਆ ਹੈ ਅਤੇ ਨਾਲ ਕਹਿੰਦੇ ਨੇ ਕਹੇ ਹੈ ਰਾਮ ਨਾ ਹੋਏ, ਅਤੇ ਅਰਥ ਇਹ ਕਰਦੇ ਨੇ ਕਿ ਭਾਵੇਂ ਕਿੰਨੀਆਂ ਜੀਭਾਂ ਹੋ ਜਾਣ, ਗੁਰੂ ਨਾਨਕ ਦੇਵ ਇਹ ਫਰਮਾਉਂਦੇ ਨੇ ਕਿ ਇਹ ਸਭ ਕੂੜੇ ਲੋਕਾਂ ਦੀਆਂ ਕੂੜੀਆਂ ਠੀਸਾਂ ਹਨ, ਕਿਉਂਕਿ ਸਤ ਪ੍ਰਾਪਤੀ ਅਕਾਲ ਪੁਰਖ ਦੀ ਮਿਹਰ ਨਾਲ ਹੁੰਦੀ ਹੈ, ਕਿਸੇ ਹੋਰ ਤਰ੍ਹਾਂ ਨਹੀਂ। ਹੁਣ ਦਾ ਮਤਲਬ ਇਹ ਹੈ ਭਈ ਇਹ ਜਿਹੜਾ ਜਪਣ ਦੀ ਗੱਲ ਹੈ ਨਾ, ਜਪਣ ਨਾਲ ਕੱਖ ਨਹੀਂ ਬਣ। ਅੱਜ ਦਾ ਜਿਹੜਾ ਬੁੱਧੀਜੀਵੀ ਹੈ ਨਾ, ਉਹ ਜਪਣ ਨੂੰ ਸਮਝਦਾ ਫਜ਼ੂਲ ਗੱਲ, ਭਈ ਵਾਰ ਵਾਰ ਇੱਕ ਗੱਲ ਇੱਕ ਜਵਾਨ ਨਾਲ ਕਹੀ ਜਾਣਾ, ਇਹਦੇ ਨਾਲ ਕੀ ਬਣਿਆ। ਉਹ ਇਹਨੂੰ ਕਹਿੰਦੇ ਨੇ ਮਕੈਨੀਕਲ ਰੈਪੀਟੀਸ਼ਨ, ਜਿਸ ਤਰ੍ਹਾਂ ਮਸ਼ੀਨ ਚੱਲਦੀ ਹੈ ਉਹ ਵਾਰ ਵਾਰ ਰਿਪੀਟ ਕਰ ਰਹੀ ਹੈ ਆਪਣੇ ਚੱਕਰ ਨੂੰ। ਪਰ ਬਾਬਾ ਸਾਨੂੰ ਇਹ ਕਹਿ ਰਿਹਾ ਭਈ ਨਹੀਂ, ਤੁਸਾਂ ਇਹ ਰੈਪੀਟੀਸ਼ਨ ਕਰਨੀ ਹੈ। ਅਤੇ ਬਾਬਾ ਇਹ ਵੀ ਕਹਿ ਰਿਹਾ ਭਈ ਮਹਾਰਾਜ ਲੱਖ ਜੇਬਾ ਦੇਹੋ ਮੇਰੇ ਪਿਆਰੇ, ਮੁੱਖ ਹਰ ਅਰਾਧੇ ਮੇਰਾ ਰਾਮ। ਕਰਤਾ ਪੁਰਖ ਜੀ ਮੈਨੂੰ ਇੱਕ ਨਹੀਂ ਲੱਖਾਂ ਜੇਬਾ ਦੇ ਦਿਓ ਤਾਂ ਕਿ ਮੇਰਾ ਮੂੰਹ ਤੁਹਾਨੂੰ ਅਰਾਧ ਹੈ। ਜੇਬਾ ਏਕ ਹੋਏ ਲੱਖ ਕੋਟੀ, ਲੱਖ ਕੋਟੀ ਕੋਟ ਤਿਹਾਵੇਗੋ। ਬਾਬਾ ਤਾਂ ਕਹਿੰਦੇ ਜਪੀ ਜਾਓ, ਵਾਰੰਬਾਰ ਵਾਰ ਹਰ ਜਪੀਐ ਪੀ ਅੰਮ੍ਰਿਤ, ਇਹ ਮਨ ਤਨ ਤ੍ਰਪੀਐ। ਸਾਡਾ ਜਿਹੜਾ ਮਾਰਗ ਹੈ ਇਹ ਹੈ ਨਾਮ ਸਿਮਰਨ ਦਾ ਮਾਰਗ, ਨਾਮ ਉਚਾਰਨ ਦਾ ਮਾਰਗ, ਨਾਮ ਜਪਣ ਦਾ ਮਾਰਗ। ਤੋ ਹਜ਼ੂਰ ਕਹਿੰਦੇ ਨੇ ਆਓ ਜੀ, ਇੱਕ ਦੂ ਜੀਭੋਂ ਲੱਖ ਹੋਹੇ, ਇੱਕ ਤੋਂ ਇੱਕ ਜੀਭ ਤੋਂ ਜੀਭਾਂ ਹੋ ਜਾਣ ਲੱਖ ਲੱਖਾਂ, ਲੱਖ ਹੋਏ ਲੱਖ ਵੀਸ ਤੇ ਲੱਖ ਤੋਂ ਹੋ ਜਾਣ 20 ਲੱਖ। 20 ਲੱਖ ਦਾ ਵੀ ਭਾਵ ਇੱਥੇ ਗਿਣਤੀ ਵਿੱਚ ਨਹੀਂ ਬਲਕਿ ਅਨੰਤ ਹੀ ਹੋ ਜਾ। ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਫਿਰ ਜਪਣ ਨੂੰ ਹੋਵੇ ਕੇਵਲ ਜਗਤ ਦੇ ਮਾਲਕ ਵਾਹਿਗੁਰੂ ਦਾ ਨਾਮ, ਅਤੇ ਨਾਮ ਜਾਪ ਦੇ ਲੱਖ ਲੱਖ ਗੇੜਾ ਆਖੀਐ, ਲੱਖ ਲੱਖ ਗੇੜੇ ਆਖੇ ਜਾਣ, ਨਾਮ ਦਾ ਅਤੁੱਟ ਅਜਪਾ ਜਾਪ ਅਭਿਆਸ ਕੀਤਾ ਜਾਏ, ਲੇਕਿਨ ਹੋਰ ਕਿਸੇ ਦਾ ਨਹੀਂ ਬਲਕਿ ਇੱਕ ਜਗਤ ਦੇ ਮਾਲਕ ਦੇ ਨਾਮ ਦਾ। ਸੁਰਤੀ ਜਿਹੜੀ ਹੈ ਉਹ ਟਿਕੀ ਰਵੇ ਉਹਦੇ ਚਰਨਾਂ ਵਿੱਚ, ਅਤੇ ਜੀਭਾ ਤੋਂ ਸਵਾਸ ਸਵਾਸ ਉਹਦਾ ਨਾਮ ਦਾ ਉਚਾਰ ਹੋਵੇ। ਏਤ ਰਾਹੇ ਪਤ ਪਵੜੀਆਂ, ਹਜ਼ੂਰ ਕਹਿੰਦੇ ਨੇ ਏਤ ਰਾਹੇ ਦਾ ਮਤਲਬ ਇਸ ਰਾਹ ਉੱਤੇ, ਇਸ ਰਾਹ ਉੱਤੇ ਚੱਲਦਿਆਂ ਪਤੀ ਪਰਮੇਸ਼ਰ ਦੇ ਮਿਲਾਪ ਦੀਆਂ ਪੌੜੀਆਂ ਨੇ। ਇਹ ਰਾਹ ਜਿਹੜਾ ਇਹ ਮਿਲਾਪ ਦਾ ਹੈ, ਪ੍ਰਭੂ ਨਾਲ ਇੱਕ ਮਿਕ ਹੋਣ ਦਾ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਏ। ਤਨ ਕਰ ਮਟਕੀ ਮਨ ਮਾਹੇ ਬਿਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਇਹਦੇ ਵਿੱਚ ਸ਼ਬਦ ਜਿਹੜਾ ਹੈ ਉਹਨੂੰ ਜਾਪ ਕਰਨਾ ਇਸ ਸਰੀਰ ਰੂਪੀ ਮਟਕੀ ਵਿੱਚ। ਤਾਂ ਹਜ਼ੂਰ ਕਹਿੰਦੇ ਏਤ ਰਹੇ ਪਤ ਪੌੜੀਆਂ, ਇਸ ਰਾਹ ਵਿੱਚ ਪਤੀ ਪਰਮੇਸ਼ਰ ਦੇ ਮਿਲਾਪ ਦੀਆਂ ਪੌੜੀਆਂ ਨੇ। ਚੜੀਐ ਹੋਏ 21, ਇਹਨਾਂ ਦੇ ਉੱਤੇ ਜੇ ਚੜ੍ਹ ਜਾਈਏ ਤਾਂ ਕਰਤਾ ਪੁਰਖ ਨਾਲ ਇੱਕ ਮਿਕ ਹੋ ਜਾਂਦੇ। ਇੱਕ ਮਿਕ ਵੀ ਇਸ ਤਰ੍ਹਾਂ ਜੀ ਕੋਈ ਹੋਇਆ ਸਾਹਮਣੇ ਆਉਂਦਾ, ਹਾਂਜੀ ਹੋਇਆ, ਕੌਣ ਹੋਇਆ? ਕਬੀਰ ਸਾਹਿਬ ਕਹਿੰਦੇ ਨੇ, ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ ਰਾਮ ਕਬੀਰਾ, ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਉਹ ਇੱਕ ਮਿਕ ਹੀ ਹੋ ਗਿਆ, ਪਛਾਣੀ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਪ੍ਰਭੂ ਦੀ ਜੋਤੀ ਵਿੱਚ ਜੀਵ ਦੀ ਜੋਤੀ ਮਿਲ ਗਈ, ਉੱਥੇ ਇੱਕ ਮਿਕ ਹੋ ਗਈ। ਇਸੇ ਵਾਸਤੇ ਹੀ ਜਦੋਂ ਕੋਈ ਗੁਰੂ ਕਾ ਅਨਿੰਨ ਸਿੱਖ, ਗੁਰੂ ਦਾ ਸ਼ਰਧਾਲੂ ਕੋਈ ਸੰਸਾਰ ਤੋਂ ਕੂਚ ਕਰਦਾ ਹੈ, ਇਹ ਨਹੀਂ ਕਹਿੰਦੇ ਜੀ ਮਰ ਗਿਆ, ਬਲਕਿ ਕਵਿਤਾ ਜੀ ਜੋਤੀ ਜੋਤ ਸਮਾ ਗਏ। ਉਹਨਾਂ ਨੇ ਆਪਣੀ ਜੋਤ ਨੂੰ ਪ੍ਰਭੂ ਦੀ ਜੋਤ ਵਿੱਚ ਲੀਨ ਕਰ ਲਏ। ਉਹ ਜੀ ਸੱਚਖੰਡ ਪਿਆਨਾ ਕਰ ਗਏ ਨੇ, ਉਹ ਜੀ ਚੜ੍ਹਾਈ ਕਰ ਗਏ ਨੇ, ਚੜ੍ਹਾਈ ਕਰ ਕਰ ਕਰਤੇ ਉਹ ਮੌਤ 'ਤੇ ਸਵਾਰੀ ਕਰਦੇ ਨੇ। ਮੌਤ ਉਹਨਾਂ ਦੇ ਉੱਤੇ ਨਹੀਂ ਆ ਕੇ ਸਵਾਰੀ ਕਰਦੀ, ਮੌਤ 'ਤੇ ਚੜ੍ਹਾਈ ਕੀਤੀ ਉਹਨਾਂ ਨੇ। ਤਾਂ ਹਜ਼ੂਰ ਕਹਿੰਦੇ ਨੇ ਭਈ ਇਹ ਜਿਹੜਾ ਰਾਹ ਹੈ ਜਪਣ ਦਾ, ਇਹ ਹੈ ਪਤੀ ਮਿਲਾਪ ਦੇ ਦੀਆਂ ਪੌੜੀਆਂ। ਜੇ ਚੜ੍ਹ ਜਾਈਏ ਤਾਂ ਕਰਤਾਪੁਰ ਨਾਲ ਇੱਕ ਮਿਕ ਹੋ ਜਾਈਦਾ ਹੈ। ਪਰ ਹਜ਼ੂਰ ਕਹਿੰਦੇ ਨੇ ਇੱਕ ਗੱਲ ਸੁਣ, ਗੱਲਾਂ ਆਕਾਸ਼ ਕੀ, ਜਿਹੜਾ ਇਹਨਾਂ ਪੌੜੀਆਂ 'ਤੇ ਚੜ੍ਹ ਜਾਏ ਉਹ ਫਿਰ ਗਗਨ ਮੰਡਲ ਵਿੱਚ ਚੜ੍ਹ ਜਾਂਦਾ ਹੈ। ਉਹ ਇਸ ਧਰਤੀ ਦਾ ਖਾਕੀ ਬੰਦਾ ਨਹੀਂ ਰਹਿੰਦਾ ਬਲਕਿ ਉਹ ਆਕਾਸ਼ ਦਾ ਨੂਰੀ ਬੰਦਾ ਹੋ ਜਾਂਦਾ, ਆਕਾਸ਼ ਵਿੱਚ ਉਡਾਰੀਆਂ ਲੈਂਦਾ। ਅਤੇ ਹਜ਼ੂਰ ਕਹਿੰਦੇ ਨੇ ਭਈ ਜਦੋਂ ਕੋਈ ਗਗਨ ਮੰਡਲ ਦੀਆਂ ਗੱਲਾਂ ਕਰਦਾ, ਸੱਚਖੰਡ ਦੀਆਂ ਗੱਲਾਂ ਕਰਦਾ, ਤਾਂ ਫਿਰ ਜਿਹੜੇ ਕੀੜੇ ਨੇ ਸੁਣ ਗੱਲਾਂ ਆਕਾਸ਼ ਕੀਟਾਂ ਆਈ ਰੀਸ, ਕੀੜਿਆਂ ਨੂੰ ਵੀ ਰੀਸ ਆ ਗਈ ਵੀ ਅਸੀਂ ਵੀ ਗਗਨ ਮੰਡਲ ਦੀ ਉਡਾਰੀ ਕਰਨੀ ਹੈ। ਹੁਣ ਹਰ ਕੋਈ ਜਾਣਦਾ ਵੀ ਗਗਨ ਮੰਡਲ ਵਿੱਚ ਉਹ ਉੱਡ ਸਕਦਾ ਹੈ ਜਿਹਦੇ ਪਰ ਹੋਣ, ਮਨੁੱਖ ਕੋਲ ਵੀ ਪਰ ਨੇ ਉੱਡਣ ਲਈ, ਗੁਰਬਾਣੀ ਦੱਸਦੀ ਹੈ। ਨਿਕਸਰੇ ਪੰਖੀ ਸਿਮਰ ਹਰ ਪਾਂਖ, ਮਿਲ ਸਾਧੂ ਸ਼ਰਨ ਗਹੁ ਪੂਰਨ, ਰਾਮ ਰਤਨ ਹੀਰੇ ਸੰਗ ਰਾਖ। ਰਤਨ ਵਰਗਾ ਤੇਰੇ ਅੰਦਰ ਰਾਮ ਦਾ ਨਾਮ ਹੈ, ਉਹਨੂੰ ਹਿਰਦੇ ਵਿੱਚ ਟਿਕਾ ਰੱਖ, ਇਹ ਤੇਰੇ ਖੰਭ ਨੇ। ਇਹਨਾਂ ਖੰਭਾਂ ਨਾਲ ਫਿਰ ਗਗਨ ਮੰਡਲ ਦੀਆਂ ਉਡਾਰੀਆਂ ਲਾ। ਪਰ ਹਜ਼ੂਰ ਕਹਿੰਦੇ ਵੀ ਜਿਹੜੇ ਕੀੜੇ ਨੇ, ਕੀੜੇ ਦਾ ਮਤਲਬ ਇਹ ਹੈ ਜਿਹੜੇ ਕਰਤਾ ਪੁਰਖ ਤੋਂ ਟੁੱਟੇ ਹੋਏ ਮਾਇਆ ਦੇ ਕੀੜੇ ਸਾਕਤ ਨੇ, ਉਹਨਾਂ ਨੂੰ ਵੀ ਰੀਸ ਆ ਗਈ, ਅਸੀਂ ਵੀ ਗਗਨ ਮੰਡਲ ਦੀਆਂ ਉਡਾਰੀਆਂ ਲਾਣੀਆਂ ਨੇ। ਹਜ਼ੂਰ ਕਹਿੰਦੇ ਨੇ ਨਾਨਕ ਨਦਰੀ ਪਾਈ, ਇਹ ਜਿਹੜਾ ਗਗਨ ਮੰਡਲ ਦੀ ਉਡਾਰੀ ਹੈ ਆਕਾਸ਼ ਦੀ, ਇਹ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹਦੇ ਵਾਸਤੇ ਜਾਪ ਤੇ ਕਰਨਾ ਮੁੱਢਲੀ ਸ਼ਰਤ ਹੈ, ਲੇਕਿਨ ਜਾਪ ਮਨੁੱਖ ਆਪ ਨਹੀਂ ਕਰ ਸਕਦਾ, ਤੇ ਜਿਹੜੇ ਜਾਪ ਕਰਨ ਵਾਲੇ ਨੇ ਇਹਨਾਂ ਦੇ ਆਪਣੇ ਵੱਸ ਦੀ ਗੱਲ ਨਹੀਂ ਜਾਪ ਕਰਨਾ, ਬਲਕਿ ਇਹਨਾਂ ਨੂੰ ਕਿਸੇ ਸੁਜਾਨ ਗੁਰੂ ਨੇ ਇਹਨਾਂ ਦੇ ਅੰਦਰ ਚਾਬੀ ਚਾੜੀ ਹੋਈ ਜਪਣ ਦੀ। ਇਹਨਾਂ ਦਾ ਨਾਮ ਇਹ ਨਹੀਂ ਜਪਦੇ, ਬਲਕਿ ਨਾਮ ਕੋਈ ਜਪਾਉਂਦਾ ਹੈ। ਗੁਰੂ ਨੇ ਕੀਤੀ ਹੋਈ ਹੈ ਮਿਹਰ ਦੀ ਨਜ਼ਰ ਇਹਨਾਂ ਉੱਤੇ, ਅਤੇ ਮਿਹਰ ਦੀ ਨਜ਼ਰ ਜਿਹਦੇ ਵਿੱਚ ਹੋ ਜਾਏ ਉਹਨੂੰ ਨਾਮ ਜਪਣ ਦਾ ਚਾਅ ਪੈਦਾ ਹੁੰਦਾ। ਜਦੋਂ ਵੀ ਕਿਸੇ ਵੇਲੇ ਮਨੁੱਖ ਨੂੰ ਨਾਮ ਜਪਣ ਦਾ ਫੁਰਨਾ ਆਵੇ ਜਾਂ ਚਾਅ ਚੜ੍ਹੇ, ਕਹੇ ਇਹ ਕਰਤਾ ਪੁਰਖ ਦੀ ਬਖਸ਼ਿਸ਼ ਆਈ ਹੈ, ਉਹਨੂੰ ਉਸੇ ਵੇਲੇ ਸੰਭਾਲ ਲੈ। ਹਜ਼ੂਰ ਕਹਿੰਦੇ ਨੇ ਜੇ ਕੋਈ ਜਾਪ ਕਰਦਾ ਹੈ ਤੇ ਇਹ ਕਵੇ ਕਿ ਮੈਂ ਜਾਪ ਕਰਦਾ, ਇਹ ਉਹਦੀ ਹਮਾਕਤ ਹੈ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਉ। ਕੋਈ ਗਾ ਨਹੀਂ ਸਕਦਾ, ਕੋਈ ਜਪ ਨਹੀਂ ਸਕਦਾ ਜਿੰਨੀ ਦੇਰ ਤੱਕ ਕਰਤਾ ਪੁਰਖ ਦੀ ਮਿਹਰ ਦੀ ਨਜ਼ਰ ਨਾ ਹੋਵੇ। ਸਾਡਾ ਜਿਹੜਾ ਮਾਰਗ ਹੈ ਇਹ ਮਾਰਗ ਹੈ ਨਜ਼ਰ ਦਾ। ਗੁਰਬਾਣੀ ਵਿੱਚ ਵਾਰ ਵਾਰ ਇਹ ਗੱਲ ਦ੍ਰਿੜ ਕਰਵਾਈ ਹੋਈ ਹੈ, ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਘਰ ਵਾਸਾ ਇਹੋ ਮਨ ਪਾਏ। ਆਪੇ ਆਪ ਖਾਏ ਤਾਂ ਨਿਰਮਲ ਹੋਵੇ, ਧਾਵਤ ਵਰਜ ਰਹਾਏ। ਪਹਿਲੀ ਗੱਲ ਹੈ ਕਰਤਾ ਪੁਰਖ ਦੀ ਦ੍ਰਿਸ਼ਟੀ ਮਿਹਰ ਦੀ ਹੋਈ ਹੈ ਤਾਂ ਗੁਰੂ ਮਿਲਿਆ। ਹਜ਼ੂਰ ਕਹਿੰਦੇ ਨਦਰ ਪ੍ਰਭੂ ਤੇ ਛੁੱਟੀਏ, ਨਦਰੀ ਮੇਲ ਮਿਲਾਏ। ਫਿਰ ਹਜ਼ੂਰ ਕਹਿੰਦੇ ਨੇ ਨਦਰ ਕਰੇ ਚੂਕੇ ਅਭਿਮਾਨ, ਸਾਚੀ ਦਰਗਾਹ ਪਾਵੇ ਮਾਨ। ਇਹ ਸਾਰੇ ਦਾ ਸਾਰਾ ਜਿਹੜਾ ਮਾਰਗ ਹੈ ਇਹ ਹੈ ਨਦਰ ਦਾ। ਪ੍ਰਭੂ ਦੀ ਨਦਰ ਤੇ ਸਾਰਿਆਂ ਤੇ ਹੈ, ਲੇਕਿਨ ਜਿਹੜਾ ਮਨਮੁੱਖ ਹੈ ਉਹ ਇਸ ਨਦਰ ਨੂੰ ਸੰਭਾਲਦਾ ਨਹੀਂ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਹੁਣ ਇਹ ਆਉਂਦਾ ਜੀ ਕਰਤਾ ਪੁਰਖ ਨੇ ਵਿਤਕਰਾ ਕੀਤਾ ਹੋਇਆ, ਕਿਸੇ 'ਤੇ ਤਾਂ ਨਦਰ ਬਹੁਤੀ ਕੀਤੀ ਹੋਈ ਹੈ, ਕਿਸੇ 'ਤੇ ਥੋੜ੍ਹੀ ਪਾਈ ਹੋਈ ਹੈ। ਨਹੀਂ ਨਹੀਂ, ਸੂਰਜ ਚਮਕ ਰਿਹਾ, ਸੂਰਜ ਦੀ ਰੋਸ਼ਨੀ ਸਾਰੇ ਪਾਸੇ ਆ ਰਹੀ ਹੈ, ਪਰ ਜਿਹਨੇ ਦਰਵਾਜ਼ਾ ਭੀੜਿਆ ਹੋਇਆ ਹੁਣ ਰੋਸ਼ਨੀ ਸੂਰਜ ਦੀ ਕਿਵੇਂ ਆਏਗੀ? ਜਿਹੜਾ ਮਨਮੁੱਖ ਹੈ ਉਹ ਤਾਂ ਆਪਣੀ ਕੋਠੀ ਵਿੱਚ, ਹਉਮੈ ਦੀ ਕੋਠੀ ਵਿੱਚ ਬੰਦ ਹੈ, ਹਨੇਰਾ ਉਹਦੇ ਅੰਦਰ, ਉਹ ਸੂਰਜ ਦੀ ਰੋਸ਼ਨੀ ਨੂੰ ਲੈਣ ਨੂੰ ਵੀ ਤਿਆਰ ਨਹੀਂ, ਉਹਦਾ ਮਨ ਰਿਸੈਪਟਿਵ ਨਹੀਂ। ਤਾਂ ਹਜ਼ੂਰ ਸਾਨੂੰ ਇਹ ਕਹਿੰਦੇ ਨੇ ਕਿ ਇਹ ਜਿਹੜਾ ਮਾਰਗ ਹੈ ਜਪਣ ਦਾ ਮਾਰਗ ਹੈ ਨਦਰ ਦਾ ਮਾਰਗ, ਔਰ ਜਿਹੜੇ ਆਸਤਕ ਲੋਕ ਨੇ ਉਹਨਾਂ ਨੂੰ ਇਸ ਗੱਲ ਦਾ ਆਪਣੇ ਵਿੱਚ ਦ੍ਰਿੜ ਹੋ ਜਾਣਾ ਚਾਹੀਦਾ ਕਿ ਮੈਂ ਜਪਿਆ ਅਤੇ ਅਰਦਾਸ ਕਰ ਜੀ ਪਾਤਸ਼ਾਹ ਇਹ ਆਪਨੇ ਜਪਾਇਆ ਅਤੇ ਮੈਂ ਜਪਿਆ, ਉੱਦਮ ਕੀਆ ਕਰਾਇਆ, ਤੁਹਾਡਾ ਕਰਾਇਆ ਹੋਇਆ ਉੱਦਮ ਹੈ ਇਹ ਮੈਂ ਕੀਤਾ। ਤਾਂ ਹਜ਼ੂਰ ਕਹਿੰਦੇ ਨੇ ਨਾਨਕ ਨਦਰੀ ਪਾਈ ਹੈ, ਇਹ ਜਿਹੜਾ ਕਰਤਾ ਪੁਰਖ ਦਾ ਮਿਲਾਪ ਹੈ ਜਾਂ ਜਪ ਹੈ ਇਹ ਤਾਂ ਕਰਤਾ ਪੁਰਖ ਦੀ ਨਜ਼ਰ ਨਾਲ ਹੋਣਾ ਹੈ। ਕੂੜੀ ਕੂੜੈ ਠੀਸ, ਜੇ ਕੋਈ ਕੀੜਾ ਇਹ ਕਹੇ ਮੈਂ ਆਕਾਸ਼ ਦੀਆਂ ਉਡਾਰੀਆਂ ਲਾ ਕੇ ਆਇਆ, ਸਾਕਤ ਜਿਹੜੇ ਨੇ ਉਹ ਕਹਿੰਦੇ ਨੇ ਅਸੀਂ ਵੀ ਤੇ ਜੀ ਸਿਮਰਨ ਕਰਦੇ ਹਾਂ, ਸਾਨੂੰ ਵੀ ਸੋਝੀ ਹੈ, ਔਰ ਅੱਜ ਦਾ ਨਿਰੰਕਾਰੀ ਮਤ ਜਿਹੜਾ ਸਾਡੇ ਸਾਰਿਆਂ ਦੇ ਸਾਹਮਣੇ ਹੈ, ਝੂਠ ਵੀ ਬੋਲੀ ਚੱਲੋ, ਵਿਭਚਾਰ ਵੀ ਕਲੀ ਚੱਲੋ, ਹੋਰ ਵੀ ਕੂੜ ਕੁਸੱਤ ਕਮਾਈ ਚੱਲੋ, ਪਰ ਅਸੀਂ ਤਾਂ ਜੀ ਨਿਰੰਕਾਰ ਹੀ ਹਾਂ, ਸਾਰੇ ਨਿਰੰਕਾਰ ਸਾਨੂੰ ਨਜ਼ਰ ਆਉਂਦਾ। ਹਜ਼ੂਰ ਕਹਿੰਦੇ ਨੇ ਇਹ ਕੂੜਿਆਂ ਮਨੁੱਖਾਂ ਦੀ ਕੂੜੀ ਸ਼ੇਖੀ ਹੈ, ਇਹਦੇ ਵਿੱਚ ਅਸਲੀਅਤ ਕੋਈ ਨਹੀਂ, ਕਿਉਂਕਿ ਉਹਨਾਂ ਉਹ ਪ੍ਰਭੂ ਦੀ ਨਜ਼ਰ ਦੇ ਪਾਤਰ ਹੀ ਨਹੀਂ ਬਣੇ। ਅਤੇ ਜਿਹੜੇ ਜਪਣ ਵਾਲੇ ਨੇ ਉਹਨਾਂ ਨੂੰ ਸਦਾ ਹੀ ਪ੍ਰਭੂ ਜੀ ਇਹ ਮੇਰਾ ਜਪ ਆਪ ਦੀ ਨਜ਼ਰ ਦਾ ਸਦਕਾ ਹੀ ਹੈ, ਇਸ ਲਈ ਕਿਰਪਾ ਕਰਨੀ, ਹੋਰ ਨਜ਼ਰ ਬਖਸ਼ਣੀ, ਤਾਂ ਕਿ ਮੈਂ ਤੁਹਾਡੇ ਨਾਲ ਇੱਕਮਿਕ ਹੋ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।